ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਾਰ ਤਿੰਨ ਕੇ ਸਭ ਰੋਗ ਗਵਾਏ ਤੇ ਮੁਕਤ ਪਾਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾ
ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਤੇ ਸਿਆਣਿਓ ਧੀਓ, ਗੱਜ ਵੱਜ ਕੇ ਫਤਿਹ ਦੀ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਦਿਆਲ ਲਾਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਬਚਨ, ਜੋ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਦਰ ਤੋਂ ਸਮੁੱਚੇ ਸੰਸਾਰ ਲਈ ਕੇਵਲ ਸੁਨੇਹਾ ਨਹੀਂ ਸਗੋਂ ਇੱਕ ਹੁਕਮ ਹੈ। ਸਤ ਸੰਗਤ ਜੀ, ਦੇ ਕਰ ਜ਼ੋਰ ਇੱਕ ਬੇਨਤੀ ਕਰਾਂ। ਆਮ ਤੌਰ 'ਤੇ ਆਖ ਤਾਂ ਦਿੰਦੇ ਹਾਂ ਕਿ 83,99,999 ਜੂਨਾਂ ਭੁਗਤ ਕੇ ਇਹ ਮਨੁੱਖਤ ਦੀ ਪ੍ਰਾਪਤ ਹੋਈ ਹੈ, ਪਰ ਇਹ ਆਰਜ਼ਾ ਕੋਈ ਬਹੁਤ ਲੰਮੇਰੀ ਨਹੀਂ। ਅੱਜ ਦੇ ਜੀਵ ਦੀ ਐਵਰੇਜ ਉਮਰ ਜਿਹੜੀ ਹੈ, ਜੋ ਇਸ ਸੰਸਾਰ 'ਤੇ ਭੁਗਤਦਾ ਹੈ, ਲਗਭਗ 50 ਵਰੇ। ਪੁਰਾਤਨ ਸਮਿਆਂ ਵਿੱਚ ਆਰਜ਼ਾ ਲੰਮੇਰੀ ਹੋਇਆ ਕਰਦੀ ਸੀ, ਪਰ ਜੇ ਕੋਈ ਮਨੁੱਖ ਪਰਮੇਸ਼ਵਰ ਦੇ ਲੜ ਨਹੀਂ ਲੱਗਾ, ਜੇ ਮਾਇਆ ਦੇ ਹਨੇਰੇ ਵਿੱਚ ਅਜੇ ਹੱਥ ਪੈਰ ਮਾਰ ਰਿਹਾ, ਆਮ ਤੌਰ 'ਤੇ ਅਸੀਂ ਇਸ ਜੀਵਨ ਦੀਆਂ 3 ਅਵਸਥਾਵਾਂ ਦਾ ਜ਼ਿਕਰ ਕਰਦੇ ਹਾਂ, ਬਚਪਨ, ਜਵਾਨੀ ਅਤੇ ਬੁਢੇਪਾ। ਸੱਚ ਕਹਿ ਦਿਆਂ, ਜੇ ਨਾਮ ਦੀ ਅਜੇ ਚਿਣਗ ਜੀਵਨ ਵਿੱਚ ਪ੍ਰਗਟ ਨਹੀਂ ਹੋਈ, ਨਾਮ ਦੇ ਹੁਲਾਰੇ ਅਜੇ ਆਨੰਦ ਨਹੀਂ ਮਾਣਿਆ, ਤੇ ਨਾਮ ਤੋਂ ਬਿਨਾਂ ਹਾਲਾਤ ਇਹ ਨੇ ਬਚਪਨ ਬੜਬੋਲਾ, ਕੇਵਲ ਗੱਲੀ ਬਾਤੀ ਲੰਘ ਗਿਆ। ਕਿਉਂਕਿ ਬਹੁਤੇ ਬਾਲਕਾਂ ਨੂੰ ਨਿੱਕੀ ਉਮਰੇ ਨਾਮ ਜਪਣ ਦੀ ਸੋਝੀ ਨਹੀਂ ਹੁੰਦੀ। ਕੋਈ ਵਿਰਲੇ ਨੇ ਭਗਤ ਪ੍ਰਹਲਾਦ ਵਰਗੇ ਜਾਂ ਭਗਤ ਧਰੂ ਵਰਗੇ ਜਾਂ ਬਾਬਾ ਬੁੱਢਾ ਜੀ ਵਰਗੇ, ਬਚਪਨ ਬੜਬੋਲਾ ਇਹ ਅਜੋਕੇ ਸਮੇਂ ਦੀ ਸੱਚਾਈ ਹੈ। ਜਵਾਨੀ ਅੱਗ ਦਾ ਗੋਲਾ, ਹਉਮੈ ਹੰਕਾਰ ਦੇ ਵਿੱਚ, ਕਾਮ ਕ੍ਰੋਧ ਦੇ ਵਿੱਚ ਖੱਚਤ ਹੋਇਆ ਮਨੁੱਖ, ਪਰਿਵਾਰ ਦੀ ਤਾਂ ਕੀ ਮੰਨਣੀ ਹੈ, ਸੱਚੇ ਗੁਰੂ ਜੀ ਵੀ ਨਹੀਂ ਮੰਨਦਾ। ਫਿਰ ਬੇਨਤੀ ਕਰਦੇ ਹਾਂ, ਬਚਪਨ ਬੜਬੋਲਾ, ਜਵਾਨੀ ਅੱਗ ਦਾ ਗੋਲਾ ਤੇ ਬੁਢੇਪਾ ਭਇਆ ਪੁਰਾਣਾ ਚੋਲਾ, ਬਸ ਖੇਡ ਖਤਮ, ਨਾ ਮਿਲਿਆ ਸਦ ਰੰਗ ਢੋਲਾ। ਜੀਵਨ ਬੀਤ ਗਿਆ, ਅਜਾਈ ਚਲਾ ਗਿਆ, ਜਿਸ ਕਾਰਜ ਨੂੰ ਕਰਨ ਲਈ ਇਹ ਸੰਸਾਰ ਦੇ ਵਿੱਚ ਆਏ ਸਾਂ ਉਸ ਮੂਲ ਤੋਂ ਕਿਤੇ ਦੂਰ ਲੰਘ ਗਏ, ਤੇ ਫਿਰ 84 ਲੱਖ ਦਾ ਗੇੜ ਪਿਆ ਰਹੇ। ਬਚਪਨ ਬੜਬੋਲਾ, ਜਵਾਨੀ ਅੱਗ ਦਾ ਗੋਲਾ, ਬੁਢਾਪਾ ਭਇਆ ਪੁਰਾਣਾ ਚੋਲਾ, ਨਾ ਮਿਲਿਆ ਸਦ ਰੰਗ ਢੋਲਾ, ਜੀਵਨ ਗੁਜ਼ਰ ਗਿਆ। ਇਸੇ ਲਈ ਅੱਜ ਦੇ ਪਾਵਨ ਫਰਮਾਨ ਦੇ ਵਿੱਚ ਮੇਰੇ ਸੋਹਣੇ ਸਤਿਗੁਰੂ ਦੀਨ ਕੇ ਦਿਆਲ ਮਾਧੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਇਹਨਾਂ ਬਚਨਾਂ ਦੇ ਰਾਹੀਂ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ 735 ਅੰਗ ਤੇ ਸੁਭਾਇਮਾਨ ਨੇ, ਤੇ ਗੁਰੂ ਕੇ ਕੀਰਤਨੀਆਂ ਨੂੰ ਇਹ ਪਾਵਨ ਸ਼ਬਦ ਸੂਹੀ ਰਾਗ ਦੇ ਵਿੱਚ, ਜੋ ਦੁਪਹਿਰ ਤੋਂ ਪਹਿਲਾਂ ਦਾ ਰਾਗ ਹੈ, ਇਹ ਸ਼ਬਦ ਗਾਇਨ ਕਰਨ ਦਾ ਸਤਿਗੁਰਾਂ ਨੇ ਹੁਕਮ ਕੀਤਾ ਹੈ। ਸੋ ਅੱਜ ਦੇ ਪਾਵਨ ਸ਼ਬਦ ਦਾ ਸਿਰਲੇਖ ਹੈ, ਸੂਹੀ ਮਹੱਲਾ ਚੌਥਾ। ਸਤਿਗੁਰ ਸੱਚੇ ਪਾਤਸ਼ਾਹ ਅੱਜ ਦੇ ਪਾਵਨ ਬਚਨਾਂ ਦੇ ਵਿੱਚ ਮਨੁੱਖਤਾ ਨੂੰ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੁਣੀ ਮਹੱਲਾ ਚੌਥਾ, ਜਿਨ ਕੈ ਅੰਤਰ ਵਸਿਆ ਨਿਰਹਰਿ ਨਾਰੀ।
पावन बचन वो भागा वाले गुरमुख जिन्हों के हृदय विच परमेश्वर हरि का नाम टिक गया भगती दे मार्ग दे कदम पुटिया जो परमेश्वर दे नाम दे विच गुरुंद होए जीवन का आनंद माण रहे ने परमेश्वर जी रब जी वाहिगुरु जी कृपा करके उन्हां दे जीवन विच्चों सब रोग गवाए एक दो रोगों की गल नहीं की समुचे औगण समुचे रोग वाहिगुरु परमेश्वर जी आप कट देंदे ने
मुकत पाए जिन हर नाम ते आया तिन पवित्र परम पद पाए
परमेश्वर का नाम जपया जीवन विच ऐसी खेड वरतदी है कि मनुख नू मुक्ति का मार्ग दिस पैंदा है ते फिर गुरु दे दर्शाए हुए उपदेश अनुसार जदों जीवन विच मुक्ति दे मार्ग दे कदम पुटिए तां उत्तम पद की प्राप्ति हुंदी है। एक बेनती करा आम तौर ते कई मनुख ये गल कहिंदे सुने जांदे ने कि जी असां कोई ऐसा मनुख नहीं डिठा जो मंजिल ते पहुंचिया होवे। बेनती करा किसी भी मंजिल ते पहुंचने की उम्मीद ना करो सगों जे कोई भगती दे मार्ग ते कदम पुट रहे हैं ना जा अजे वो केवल यतनशील है भगती दे मार्ग ते कदम पुटन लई उसने मन बनाया ना साडे लई वो भी सत्कार योग है क्योंकि मंजिल ते तो विरले ही पहुंचदा जग मह उत्तम काढ़िया है विरले तेरी के जिसने मन बनाया जिन्हें गुटका फड़िया जपजी साहब पढ़नी आरंभ की साडे लई वो भी अति सत्कार योग जिसने पांच बाणिया का नितनेम करन दा मन बनाया अजे शुरुआत की है गुरु क्या सिखा तेरे लई वो भी सदा सत्कार योग है। पता नहीं कदों मंजिल ते पहुंच जावेगा असी केवल एक दूजे नूं वेखते रह गए एक पक्का है कि असी नहीं पहुंच सकांगे एक दू एक चढ़ंदियां एक दूजे नूं वेख के अगा वधन का यतन करिए नितनेम दे विच जिहड़ा तुहाडे तो अगे है ना जिहड़ा नाम का अभ्यास परपक है जिहड़ा सत संगत दियां बेशकीमती घड़ियां का आनंद माणदा है गुरु क्या सिखा उहदे वल वेख जिहदा नितनेम परपक है उस दे वर्गा बनन का यतन कर जीवन दे विच परम पद की प्राप्ति होगी। मेरे राम
मेरे राम हर जन हर पाए
धन गुरु राम दा सच्चे पातशाह बख्शिश के पात्र गुरु के सिख नूं ये गल समझांदे ने जदों गुरु के घर आके बख्शिश के पात्र बन गए तो गुरु की कृपा के नाल परमेश्वर ऐसी खेड रचाता है कि हरी प्यारे दे जेड़े भगत ने जन जन लफज बड़ा कमाल दा है सतगुरों ने बाणी के विच इस लफज नूं बाकमाल ढंग दे नाल कई थावां ते वरत्या जेड़े गुरु के सिख ने जेड़े परमेश्वर के भगत ने सतगुरु फरमाउंदे ने वह सारे रोगों तो मुक्त हो जाते हैं उन्होंने सारे दुख कटे जाते हैं।
गुरु बचनी जिन्ना जपया मेरा हर हर तिनके हो मैं रोग गए
गुरु के बचन मान के जो गुरसिख प्यारे रब दे ढुंडाऊ उस सोहने रब के दर्शाए हुए मार्ग पर तुरते हैं सतगुरों ने इतने हौमे रोग की गल की तिनके हौमे रोग गए क्योंकि हौमे दीर्घ रोग है ਹਉਮੈ ਨੂੰ ਅਹੰਕਾਰ ਨੂੰ ਈਗੋ ਨੂੰ ਮਾਲਕ ਪਰਮੇਸ਼ਵਰ ਜੀ ਨੇ ਸਭ ਤੋਂ ਵੱਡਾ ਰੋਗ ਕਹਿ ਕੇ ਦਰਸਾਇਆ। ਇੱਥੇ ਹਉਮੈ ਰੋਗ ਨੂੰ ਤਾਂ ਮੈਨਸ਼ਨ ਕੀਤਾ ਕਿ ਜੇ ਹਉਮੈ ਦਾ ਰੋਗ ਕੱਟਿਆ ਗਿਆ ਤਾਂ ਇਸ ਤੋਂ ਬਾਕੀ ਰੋਗ ਸਾਰੇ ਛੋਟੇ ਨੇ, ਉਹ ਆਪੇ ਹੀ ਗੁਰੂ ਦੀ ਕਿਰਪਾ ਦੇ ਨਾਲ ਕੱਟੇ ਜਾਂਦੇ ਨੇ ਜੋ ਗੁਰੂ ਦੇ ਬਚਨ ਨੂੰ ਮੰਨਦੇ ਨੇ। ਗੁਰੂ ਦਾ ਬਚਨ ਜੀਵਨ ਵਿੱਚ ਸਦਾ ਸਤ ਕਰਕੇ ਮੰਨਣਾ ਇਹ ਹਰ ਗੁਰਸਿੱਖ ਦਾ ਫਰਜ਼ ਹੈ, ਕਿਉਂਕਿ ਗੁਰੂ ਦਾ ਬਚਨ ਤਿੰਨ ਕਾਲ ਸੱਤ ਹੈ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਗੁਰੂ ਦਾ ਬਚਨ ਕਦੇ ਝੂਠਾ ਨਹੀਂ ਪੈਂਦਾ। ਸੋ ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਇੱਥੇ ਇੱਕ ਬੇਨਤੀ ਕਰਾਂ, ਜੇ ਇਤਿਹਾਸ ਦੇ ਪੰਨਿਆਂ ਵਿੱਚ ਝਾਤ ਮਾਰਨ ਦਾ ਯਤਨ ਕਰੀਏ ਨਾ ਤੇ ਦੋ ਤਰ੍ਹਾਂ ਦੀਆਂ ਬਿਰਤੀਆਂ ਨਜ਼ਰ ਆਉਂਦੀਆਂ ਨੇ, ਕਿਉਂਕਿ ਅਜੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਹੋ ਰਹੀ ਹੈ। ਇੱਕ ਬਿਰਤੀ ਹੈ ਪ੍ਰਿਥੀ ਚੰਦ ਵਾਲੀ, ਇਹ ਬਿਰਤੀ ਕੀ ਹੈ ਕਿ ਜੋ ਕੁਝ ਵੀ ਹੈ ਉਹ ਮੇਰਾ ਹੈ ਕਿਉਂਕਿ ਮੈਂ ਗੁਰੂ ਦਾ ਪੁੱਤਰ, ਗੁਰੂ ਦਾ ਭਲੇਠੀ ਪੁੱਤਰ ਹਾਂ, ਵੱਡਾ ਪੁੱਤਰ ਹਾਂ, ਜੋ ਕੁਝ ਵੀ ਹੈ ਉਹ ਮੇਰਾ। ਉਹ ਇਸ ਭਾਵਨਾ ਦੇ ਨਾਲ ਹੰਕਾਰ ਦੇ ਵਿੱਚ ਮਤਿਆ ਹੋਇਆ ਜੀਵਨ ਜੀ ਰਿਹਾ, ਇਹ ਬਿਰਤੀ ਹੈ। ਤੇ ਦੂਜੇ ਪਾਸੇ ਬਿਰਤੀ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ, ਉਹ ਵੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਤੀਜੇ ਸਪੁੱਤਰ ਨੇ, ਪਰ ਉਹਨਾਂ ਦੀ ਬਿਰਤੀ ਕੀ ਹੈ? ਜੋ ਕਿਛ ਹੈ ਸੋ ਤੇਰਾ। ਗੱਲ ਤੇ ਬਿਰਤੀ ਦੀ ਹੈ ਨਾ, ਇੱਕ ਬਿਰਤੀ ਹੈ ਵੀ ਜੋ ਕੁਝ ਵੀ ਹੈ ਮੇਰਾ, ਇਹਦਾ ਮੈਂ ਮਾਲਕ ਹਾਂ, ਉਹ ਕਦੇ ਗੁਰੂ ਨਾਨਕ ਦੇ ਘਰ ਪ੍ਰਵਾਨ ਨਹੀਂ ਹੋਏਗਾ। ਪ੍ਰਵਾਨ ਕੌਣ ਹੋਏਗਾ? ਬਿਰਤੀ ਕਿਹੜੀ ਪ੍ਰਵਾਨ ਹੋਏਗੀ? ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਸੋ ਇਸ ਬਿਰਤੀ ਦੇ ਵਿੱਚ ਜੀਵਨ ਦਾ ਆਨੰਦ ਮਾਣੀਏ। ਪਰਮੇਸ਼ਵਰ ਜੀ, ਵਾਹਿਗੁਰੂ ਜੀ, ਇਹ ਜੀਵਨ ਵੀ ਤੁਹਾਡਾ ਬਖਸ਼ਿਸ਼ ਕੀਤਾ ਹੋਇਆ, ਇਹ ਮਤ ਬੁੱਧ ਵੀ ਤੁਹਾਡੀ ਕਿਰਪਾ ਨਾਲ ਪ੍ਰਾਪਤ ਹੋਈ ਹੈ। ਜੇ ਜੀਵਨ ਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਸਤਿਗੁਰਾਂ ਨੇ ਬਖਸ਼ਿਆ ਨਾ, ਕਦੇ ਨਿਤਨੇਮੀ ਹੋਣ ਦਾ ਮਾਣ ਨਾ ਕਰ ਬੈਠੇ। ਮਾਫ ਕਰਨਾ, ਅਸੀਂ ਕਈ ਵਾਰ ਅੰਮ੍ਰਿਤਧਾਰੀ ਹੋਣ ਦਾ ਵੀ ਮਾਣ ਕਰ ਲੈਂਦੇ ਹਾਂ। ਮੈਂ ਤੇ ਅੰਮ੍ਰਿਤਧਾਰੀ ਹਾਂ, ਦੂਜਾ ਬੇਅੰਮ੍ਰਿਤੀ ਹੈ, ਉਹਦੇ ਲਈ ਅਰਦਾਸ ਕਰੋ। ਸੱਚੇ ਪਾਤਸ਼ਾਹ, ਜੇ ਮੁਝ ਗਰੀਬ ਤੇ ਤੁੱਠਿਆ ਹੈ, ਪ੍ਰਸੰਨ ਹੋਇਆ ਨਾ, ਤੇ ਮੇਰਾ ਸਾਥੀ, ਮੇਰਾ ਮਿੱਤਰ, ਮੇਰਾ ਰਿਸ਼ਤੇਦਾਰ, ਮੇਰਾ ਪਰਿਵਾਰ ਦਾ ਕੋਈ ਸੱਜਣ ਅਜੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਹੋਈ ਕਲਗੀਧਰ ਪਾਤਸ਼ਾਹ, ਇਸ ਨੂੰ ਵੀ ਕਿਰਪਾ ਕਰਕੇ ਆਪਣੇ ਬੇੜੇ ਤੇ ਸਵਾਰ ਕਰੋ, ਪਤਾ ਨਹੀਂ ਉਹ ਸਾਡੇ ਤੋਂ ਅਗਾਂਹ ਲੰਘ ਜਾਏ। ਇੱਕ ਬੇਨਤੀ ਕਰਕੇ ਅੱਗੇ ਲੰਘਾਂ, ਨਿੱਤ ਦੀ ਅਰਦਾਸ ਦੇ ਵਿੱਚ ਇੱਕ ਬਚਨ ਸ਼ਾਮਲ ਕਰ ਲਈ ਹੈ, ਜਿਹੜੀ ਅਸੀਂ ਨਿੱਜੀ ਅਰਦਾਸ ਕਰਦੇ ਹਾਂ ਨਾ, ਇੱਕ ਬਚਨ ਸ਼ਾਮਲ ਕਰ ਲਈਏ, ਬੜਾ ਕੰਮ ਆਏਗਾ, ਗੁਰੂ ਬੜਾ ਪ੍ਰਸੰਨ ਹੋਏਗਾ। ਵਾਹਿਗੁਰੂ ਜੀ, ਅਵਲ ਤੇ ਮੇਰਾ ਕੋਈ ਵੈਰੀ ਹੋਵੇ ਨਾ, ਇਹ ਮੰਗਣਾ ਗੁਰੂ ਦੇ ਚਰਨਾਂ ਵਿੱਚੋਂ, ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਅਵਲ ਤੇ ਮੇਰਾ ਕੋਈ ਵੈਰੀ ਹੋਵੇ ਨਾ, ਪਰ ਜੇ ਕੋਈ ਮੇਰੇ ਪ੍ਰਤੀ ਵੈਰ ਦੀ ਭਾਵਨਾ ਰੱਖਦਾ, ਮੇਰੇ ਮਨ ਵਿੱਚ ਵੈਰ ਨਹੀਂ, ਪਰ ਜੇ ਦੂਜਾ ਮੇਰੇ ਪ੍ਰਤੀ ਵੈਰ ਦੀ ਭਾਵਨਾ ਰੱਖਦਾ, ਤੇ ਸੱਚੇ ਪਾਤਸ਼ਾਹ ਦੀ ਕਿਰਪਾ ਕਰੋ, ਅਵਲ ਤੇ ਮੇਰਾ ਕੋਈ ਵੈਰੀ ਹੋਵੇ ਨਾ, ਜੇ ਕੋਈ ਮੇਰੇ ਪ੍ਰਤੀ ਵੈਰ ਦੀ ਭਾਵਨਾ ਰੱਖਦਾ, ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਮੇਰੇ ਤੋਂ ਪਹਿਲਾਂ ਉਸ ਦਾ ਭਲਾ ਕਰਨਾ ਤੇ ਉਸ ਦੇ ਚਰਨਾਂ ਸਦਕਾ ਮੇਰਾ ਭਲਾ ਕਰਨਾ, ਦੁਸ਼ਮਣ ਦੀ ਵੀ ਵੈਰੀ ਦੀ ਵੀ ਭਲਾਈ ਦੀ ਅਰਦਾਸ ਕਰੋ। ਗੁਰੂ ਰਾਮਦਾਸ ਦੇ ਦਰ ਤੇ ਬਖਸ਼ੇ ਜਾਵਾਂਗੇ। ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਹ ਤਾਂ ਸਿੱਖ ਲਿਆ, ਬਾਬੇ ਨਾਨਕ ਦੇ ਵੱਡੇ ਘਰ ਦਾ ਇਹੋ ਤਾਂ ਸੁਣਿਆ, ਸਭ ਕੋ ਮੀਤ ਹਮ ਆਪਣ ਕੀ ਨਾ, ਹਮ ਹਮ ਸਭ ਨਾ ਕੇ ਸਾਜਨ
ਬ੍ਰਹਮਾ ਬਿਸਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਾਂ ਮੈਂ ਕਾਰ ਕਮਾਈ।
ਪੁਰਾਤਨ ਧਰਮ ਗ੍ਰੰਥਾਂ ਦੇ ਅਨੁਸਾਰ ਜਿਨ੍ਹਾਂ ਧਰਮਾਂ ਦੇ ਵਿੱਚ ਬ੍ਰਹਮਾ ਵਿਸ਼ਨੂੰ महादेव या होर देवी देवत्या की पूजा होंगी यह भी जिक्र मिलता है कि समय के दे देवते भावें अकाल के हुक्म के प्रगट होए यह अपने आप के कोई महाशक्ति नहीं क्योंकि महाशक्ति केवल अकाल पुरख है। कलगीधर पातशाह ने भी इन्होंने देवी देवत्या का जिक्र करके एक थां वचन किया, खंडा प्रथम साज कै जिन सब सहसार उपाया ब्रह्मा बिशन महेश साज, इन्हों तिना का ना आता ब्रह्मा बिशन महेश साज कुदरती का खेल रचाए बनाया सिंध पर्वत मेदनी बिन थम्मा गगन रहाया सिरजे दानो देवते तिन अंदर बाद रचाया तै ही दुर्गा साज के दैतों का नाश कराया तैथों ही बलराम लै नाल बाणा दै सिरकाया तैथों ही बल कृष्ण लै कंस केसी पकड़ गिराया बड़े बड़े मुन देवते कई युग तिन्नी तन ताया किन्नी तेरा अंत ना पाया। यह निरंकार की परमेश्वर की उस्तुत करदे कलगीधर पातशाह ने बचन फरमाए। सतगुरु सच्चे पातशाह भी यह गल समझाते हैं भी यह तीनों देवते जिस रब का सुनेहा लैके इस संसार दे विच आए उस सुनेहे नूं विसार के माया के भरम भुलेखिया विच ऐसे खचत होए कि अपनी पूजा करवाण दे विच रुझ गए हंकारी हो गए। ब्रह्मा विष्णु महादेव त्रै गुण रोगी माया के तिना गुणों के खचत होए तो अपनी पूजा करवाण दे विच विच हौमै कार कमाई होमे दे विच आप ही किसी नूं वर देण लग पए किसी नूं श्राप देण लग पए। इतिहास गवाह है पुरातन ग्रंथों के अनुसार जिहड़ा किसी नूं वर जां श्राप दे रहा है इसका भाव वह अपनी होंद दे विच है वह परमेश्वर की होंद तो बागी हो गया नहीं तो मनुख की की बिसात है। मनुख की ऐसी कैसी ताकत है जो किसी नूं वर जां श्राप दे सके। इसलिए सतगुर सच्चे पातशाह इन्हां तिन्हां दा नाम लैके पे दर्शाउंदे ने
जिन की एक सहना चेता है बपूड़े हर गुरमुख सोजी पाई।
जिहड़ा इन्हां दा सिरजनहार है अकाल रूप है परमात्मा है वाहिगुरु है उस नूं नहीं ध्यांदे सगों अपने हंकार दे विच मत्ते हुए आप ही रब बन बैठे। बाबा जी फरमाउंदे ने जिहड़े गुरमुख जन ने हर गुरमुख सोझी पाई जिहड़े गुरमुख ने जिहड़े गुरु की दर्शाई हुई मत अनुसार जीवन जीवन का यतन पे करदे ने गुरु के बचन हृदय धार के अपने जीवन सच के मार्ग से पे तोड़ते ने उन्होंने इस सच की सोझी हो गई।
हाँ मैं रोग सब जगत तिन कौ जन्म मरण दुख भारी।
हाँ मैं रोग दे विच खचत होया मनुख भावें वह बाहरी पक्षों धर्म का लिबास भी पहन गया पर वह कदे भी इस महासागर के विचों पार नहीं हो सकता क्योंकि होमे जिहड़ी है उहदे नाल है। होमे रोग सब जगत व्यापिया तिन कहो जन्म मरण दुख भारी फिर 84 के गेड़ दे विच आवन जाण दे खेड़ दे विच। इतिहास पढ़िए समय का बादशाह औरंगजेब पंज वक्त का नमाजी है नित की नमाज अदा करता है अपने धर्म के पक्का। कई बार हैरान होना औरंगजेब भी एक खुदा मनन वाला तो गुरु नानक का घर भी एक खुदा मनन वाला। औरंगजेब भी पंज वक्त की नमाज पढ़ता है तो सिख न भी सवेरे पंज बाणियां शामी सोदर हर समय वाहगुरु का सिमरन हर समय परमात्मा की याद भी जीवन जीवन का ढंग। औरंगजेब भी बुत प्रस्त नहीं मूर्तियां नहीं पूजता तो गुरु नानक का घर भी मूर्तियां नहीं पूजता। हुण वेख्या जाए तो हुण सिद्धांत इको है एक रब नूं मनना। औरंगजेब का भी यह सिद्धांत है बाबे नानक का भी यह सिद्धांत है। मूर्तियां नु नहीं पूजना, यह सिद्धांत औरंगजेब का, यह सिद्धांत बाबे नानक का। हर समय परमेश्वर की याद में रहना, अपना नितनेम परपक करना, यह पांच भगत नमाजी कर रहा है, यह गुरु का सिख कर रहा है। जे सिद्धांत इको सी तो फिर औरंगजेब दुष्ट बन के गुरु नानक के घर हमलावर क्यों होया, किनिया शहीदियां हुई। कारण केवल इको सी कि औरंगजेब भावे पांच भगत का नमाजी सी, भावे खुदा प्रस्त मनन वाला सी, कुराने पाक ते अकीदा करन वाला सी, पर जरा राज दा हंकार सी ना, उसने औरंगजेब दुष्ट बना दिता। जरा पातशाहियां दा हंकार है, जरा चौधर दा हंकार है, कई वेरा यह धर्मी मनुख नू भी अधर्मी बना दिंदा। दूजी गल सी कट्टरपणा, कट्टर किसी भी धर्म च होवे माड़ा है। सच कह दे आ, कट्टर हमेशा कट्टर दा काम करेगा, तोड़न दा काम करेगा। इसलिए बाबे नानक ने सानू कट्टरता तो बचाया। कट्टर ना कदे अपना भला कर सके, ना किसी दूजे का भला कर सके, क्योंकि वह सदा होमे विच खचत होया।
गुरु प्रसादी गुर ना छूट, तिस जन को हो बलिहारी।
गुरु की कृपा दे नाल कोई विरला गुरमुख है जो बचन कमाउन दे विच शरदावास होकर निपुण हो गया, जिसने गुरु दे दर्शाए हुए मार्ग ते कदम पुटदिया शरदावान हो गए। इतने शरदा की अत लोड़। बेनती करा कोई नितनेम करे मुबारक, नेता प्रति गुरु घर आवे सत संगत करे मुबारक, पर शरदा बिना नहीं सरदा, शरदा बिना धर्म की खेड अधूरी। सो गुरु की कृपा दे नाल, गुरु प्रसाद दे नाल कोई विरले ने जो धर्म के मार्ग से टुर के मंजिल तक पहुंचे ने, जो सच में पछाण गए ने। सतगुरु फरमाउंदे ने मैं उन्हां तों कुर्बान जांदा हां।
जिन सिफत साजी सोई हर जाणै, ताका रूप अपार।
जिसने एक कुदरत दी सिरजना कीती है, जो कादर है, जो परमेश्वर है, जिसने एक फुरने दे विच ए सारी सृष्टि दी सिरजना कीती, जो सब दे अंदर रवैया होया है, वसया होया है, घट घट में हर जू बसै संतन कहो पुकार, ओ परमेश्वर वाहिगुरु सारयां दे हिरदयां दी जानन वाला है, क्योंकि परमात्मा त्रैकाल दर्शी है। घट घट के अंतर की जानत, भले बुरे की पीर पछाणत, चींटी ते कुंचर अस थूला, सब पर कृपा दृष्ट कर फूला।
नानक आप देख हर बिलोसै, गुरमुख ब्रह्म विचार।
सतगुरु श्री गुरु नानक देव जी के बचन, वह सृष्टि विच रमिया होया, घट घट विच वसिया होया, आप ही अपने सिरजे हुए मनुख दे कारे वेख रहा है, आप ही प्रसन्न होया है, ते आप ही ओ सारे भले कारजां दे विच सहाई हो के अपने गुरमुखां नूं आप किरपा करके अपने लड़ लाउंदा है, ते उहनां नूं इस मार्ग ते तुरन की प्रेरणा बख्शिश करदा है। बेनती करा कदे भी जे गुरु ने नितनेम की दात बख्शी है, बाणी पढ़न की दात बख्शी है, मुबारक है, पर कई बार असी अरदास करन वेले जाने अनजाने विच टपला खा जाने हैं। सतगुरु मैं पांच बाणियां दा नितनेम कीता, सतगुरु मैं श्री सुखमनी साहब दा पाठ कीता। बेनती करा कदे अपने मन नूं घोख के वेखियो, मैं कीता, मैं करन जोगा हो गया, मैं सुखमनी साहब पढ़न जोगा हो गया, पांच बाणियां पढ़न जोगा हो गया। नहीं प्यारे हो, बाणी पढ़न वेले मुबारक, पर अरदास करन वेले भी जिहड़ी इह हौमे है ना, यह लड़ नहीं जो साडा छड़दी। अरदास करन वेले बचन की होण, गल विच पल्ला पा के सतगुरु तुसां तरस कीता, अपना सेवक जान के ਆਪਣੀ ਧੀ ਪਾਸੋਂ ਆਪਣੇ ਪੁੱਤਰ ਪਾਸੋਂ ਸੀਸ ਤੇ ਹੱਥ ਰੱਖ ਕੇ ਪੰਜ ਬਾਣੀਆਂ ਦੇ ਨਿਤਨੇਮ ਦੀ ਸੇਵਾ ਤੁਸਾਂ ਲਈ ਅਸਾਂ ਜੋਰ ਮਾਹੀ ਜੇ ਕਿਛ ਕਰ ਹਮ ਸਕ ਹੈ ਅਰਦਾਸ ਕੀ ਹੋਵੇ ਜਿਉਂ ਭਾਵੈ ਤਿਵੇਂ ਬਖਸ਼ ਤੁਸਾਂ ਸੀਸ ਤੇ ਹੱਥ ਰੱਖ ਕੇ ਸੇਵਾ ਲਈ ਜਦੋਂ ਇਹ ਭਾਵਨਾ ਹੋਏਗੀ ਕੀਤਾ ਹੋਇਆ ਨਿਤਨੇਮ ਦੀ ਥਾਂ ਪੈ ਜਾਏਗਾ ਸਤਿਗੁਰ ਕਿਰਪਾ ਕਰਨ ਆਓ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਨੂੰ ਵੀ ਨਾਲ ਨਾਲ ਵਿਚਾਰਨਾ ਕਰੀਏ ਜੀ
ਰਾਮ ਕਲੀ ਮਹੱਲਾ ਪੰਜਵਾਂ ਤਾਗਾ ਕਰ ਕੇ ਲਾਈ ਠੁਗਲੀ
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਹ ਪਾਵਨ ਬਚਨ ਰਾਮਕਲੀ ਰਾਗ ਦੇ ਵਿੱਚ ਕਈ ਵੇਰਾਂ ਮਨੁੱਖ ਧਰਮ ਦਾ ਪਹਿਰਾਵਾ ਪਹਿਨ ਕੇ ਹੰਕਾਰੀ ਹੋ ਜਾਂਦਾ ਹੈ ਤੇ ਹੰਕਾਰ ਦੇ ਵਿੱਚ ਦੂਜਿਆਂ ਨੂੰ ਪਿਆ ਉਪਦੇਸ਼ ਦਿੰਦਾ ਹੈ ਇੱਥੇ ਸਤਿਗੁਰਾਂ ਨੇ ਜੋਗੀਆਂ ਨੂੰ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਸਮਝਾਉਣਾ ਕੀਤਾ ਗੱਲ ਕੇਵਲ ਉਹਨਾਂ ਜੋਗੀਆਂ ਦੀ ਨਹੀਂ ਇਹ ਸਾਡੇ ਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਨੂੰ ਮਾਣ ਸੀ ਨਾ ਪਿੰਡੇ ਦੇ ਵਿਭੂਤ ਮਲ ਕੇ ਜਟਾਵਾਂ ਧਾਰਨ ਕਰ ਲਈਆਂ ਹੱਥ ਵਿੱਚ ਇੱਕ ਕਾਸਾ ਫੜ ਲਿਆ ਤੇ ਧਰਮੀ ਅਖਵਾਉਣ ਲੱਗ ਪਏ ਬਾਬਾ ਜੀ ਨੇ ਬਚਨ ਕੀਤਾ ਪੰਚਮ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਨੇ ਵੀ ਜੋਗੀਆਂ ਨੂੰ ਸਮਝਾਇਆ ਸੀ ਤੇ ਅੱਜ ਪੰਜਵੇਂ ਜਾਮੇ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਤਾਗਾ ਕਰ ਕੈ ਲਾਈ ਠਿਗਲੀ ਕਹਿੰਦੇ ਜਿਹੜੀ ਅੱਤ ਭੜੋਲਾ ਹੱਥ ਹੀ ਛੁੜਿਆ ਨਾ ਉਹ ਨਿਰੰਕਾਰ ਪਰਮੇਸ਼ਵਰ ਜਿਸਨੇ ਮਨੁੱਖ ਦੀ ਸਿਰਜਣਾ ਕੀਤੀ ਹੈ ਜਿਸਨੇ ਜੀਵ ਪੈਦਾ ਕੀਤੇ ਨੇ ਉਸ ਨੇ ਵੀ ਸਰੀਰ ਦੇ ਵਿੱਚ ਜਿੰਨੀਆਂ ਨਾੜੀਆਂ ਨੇ ਨਾ ਨਾੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੜੀਆਂ ਬਰੀਕ ਨਾੜੀਆਂ ਅੱਜ ਤੱਕ ਸਾਇੰਸ ਇਹਨਾਂ ਦੀ ਗਿਣਤੀ ਨਹੀਂ ਜੇ ਕਰ ਸਕੀ ਤੇ ਪਰਮੇਸ਼ਵਰ ਨੇ ਇਸ ਸਰੀਰ ਦੀ ਬਣਤਰ ਬਣਾਉਣ ਵੇਲੇ ਮਨੁੱਖ ਨੂੰ ਪੈਦਾ ਕਰਨ ਵੇਲੇ ਇਹ ਨਾੜੀਆਂ ਦਾ ਧਾਗਾ ਬਣਾਇਆ ਤਾਗਾ ਕਰਕੇ ਲਾਈ ਥਿਗਲੀ ਤੇ ਇਸ ਇਹਨਾਂ ਨਾੜੀਆਂ ਨੂੰ ਇਕੱਠਾ ਕਰਕੇ ਤੇ ਜਿਹੜੇ ਅੰਗ ਸਨ ਨਾ ਇਹਨਾਂ ਦੇ ਪੈਬੰਦ ਲਾ ਕੇ ਇਹਨਾਂ ਦੇ ਨਾਲ ਜੋੜ ਕੇ ਸਰੀਰ ਨੂੰ ਰਚਿਆ ਪਰਮੇਸ਼ਵਰ ਬੜਾ ਵੱਡਾ ਕਾਰਸਾਜ ਹੈ ਪਰਮੇਸ਼ਵਰ ਕੈਸਾ ਬੇਅੰਤ ਹੈ ਪਸ਼ੂ ਨੂੰ ਚਾਰ ਪੈਰ ਦਿੱਤੇ ਨੇ ਮਨੁੱਖ ਨੂੰ ਹੱਥਾਂ ਦੇ ਸਾਰੇ ਨਹੀਂ ਤੋੜਿਆ ਦੋ ਪੈਰਾਂ ਤੇ ਖੜਾ ਕਰ ਦਿੱਤਾ ਚਾਰ ਪੈਰ ਪਸ਼ੂ ਦੇ ਨੇ ਸਾਡੇ ਦੋ ਪੈਰ ਨੇ ਦੋ ਹੱਥ ਨੇ ਮਾਲਕ ਨੇ ਸਾਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ ਕਿਉਂਕਿ ਪਰਮੇਸ਼ਵਰ ਆਪ ਕਿਰਤੀ ਪਸ਼ੂ ਵਾਂਗ ਸਾਨੂੰ ਚਾਰ ਪੈਰਾਂ ਤੇ ਨਹੀਂ ਖੜਾ ਕੀਤਾ ਸਾਨੂੰ ਦੋ ਪੈਰਾਂ ਤੇ ਖੜਾ ਕਰਕੇ ਸਾਨੂੰ ਦੋ ਹੱਥ ਆਜ਼ਾਦ ਕਰ ਦਿੱਤੇ ਇਸ ਤੇ ਸਰੀਰ ਹੀ ਟਿਕਿਆ ਕਿਸ ਲਈ ਕਿ ਹੱਥਾਂ ਨਾਲ ਕਿਰਤ ਕਰੋ ਚਾਰ ਉਂਗਲਾਂ ਨੇ ਪੰਜਵਾਂ ਅੰਗੂਠਾ ਅੰਗੂਠਾ ਕਾਹਦੇ ਵਾਸਤੇ ਦਿੱਤਾ ਕਿ ਸਾਨੂੰ ਕੋਈ ਔਜ਼ਾਰ ਫੜਨ ਵੇਲੇ ਕੋਈ ਹਥਿਆਰ ਫੜਨ ਵੇਲੇ ਇਹ ਅੰਗੂਠੇ ਦੀ ਸਪੋਰਟ ਮਿਲੇ ਬੰਦਾ ਔਜ਼ਾਰ ਫੜੇਗਾ ਕੋਈ ਕੰਮ ਕਰੇਗਾ ਕੋਈ ਹੱਥੀਂ ਕਿਰਤ ਕਰੇਗਾ ਇਸ ਲਈ ਬਾਬੇ ਨੇ ਸਾਨੂੰ ਖੁਰ ਵੀ ਨਹੀਂ ਦਿੱਤੇ ਸਾਨੂੰ ਹੱਥ ਦਿੱਤੇ ਨੇ ਤੇ ਅੰਗੂਠਾ ਦਿੱਤਾ ਵੀ ਅਸੀਂ ਕੋਈ ਔਜ਼ਾਰ ਆਰਾਮ ਨਾਲ ਫੜ ਸਕੀਏ ਹੱਥੀਂ ਕਿਰਤ ਕਰ ਸਕੀਏ ਸਤਿਗੁਰੂ ਨੇ ਬੜੇ ਢੰਗ ਦੇ ਨਾਲ ਇਸ ਗੱਲ ਨੂੰ ਸਮਝਾਇਆ ਬਾਬਾ ਜੀ ਫਰਮਾਉਂਦੇ ਨੇ ਇਹਨਾਂ ਸਾਰੀਆਂ ਨਾੜੀਆਂ ਦਾ ਧਾਗਾ ਬਣਾ ਕੇ ਪਰਮੇਸ਼ਵਰ ਨੇ ਪਰੋਇਆ ਤੇ ਸਰੀਰ ਦੇ ਅੰਗ ਲਾ ਕੇ ਇਹ ਸਾਰੇ ਮਨੁੱਖ ਦੀ ਜੋ ਸਿਰਜਣਾ ਕੀਤੀ ਹੈ ਇਹ ਇੱਕ ਥਾਂ ਤੇ ਸਾਰੀਆਂ ਨਾੜੀਆਂ ਨੂੰ ਤੇ ਸਾਰਿਆਂ ਅੰਗਾਂ ਨੂੰ ਇਕੱਠਾ ਕਰ ਦਿੱਤਾ ਹੈ
ਲੈ ਨਾੜੀ ਸੁਆ ਹੈ ਅਸਤੀ
ਇੱਥੇ ਅਸਤੀ ਦਾ ਅਰਥ ਹੈ ਹੱਡੀਆਂ ਹੱਡੀਆਂ ਦਾ ਸੂਆ ਪਰੋ ਕੇ ਇਹਨਾਂ ਨਾੜੀਆਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਮਾਲਕ ਪਰਮੇਸ਼ਵਰ ਨੇ ਵਾਹਿਗੁਰੂ ਨੇ ਇਸ ਸੁੰਦਰ ਸਰੂਪ ਦੀ ਸਿਰਜਣਾ ਕਰਕੇ ਇਸ ਸੰਸਾਰ ਦੇ ਵਿੱਚ
ਭੇਜਿਆ।
ਮਾਤਾ ਪਿਤਾ ਦੇ ਰਕਤ ਬਿੰਦ ਤੋਂ ਇਹ ਮਨੁੱਖ ਮਾਤਾ ਦੇ ਗਰਭ ਵਿੱਚ 9 ਮਹੀਨੇ ਦਾ ਵਾਸ ਕਰਕੇ ਪੈਦਾ ਹੋਇਆ ਤੇ ਡੰਡੇ ਵਰਗਾ ਸਰੀਰ ਮਾਲਕ ਪਰਮੇਸ਼ਵਰ ਨੇ ਘੜਿਆ ਹੈ।
ਕਿਆ ਤੂੰ ਜੋ ਵੀ ਗਰਭ ਹੈ ਪਰਿਆ,
ਹੇ ਜੋਗੀ ਤੂੰ ਕਿਹੜੇ ਹੰਕਾਰ ਵਿੱਚ ਖੱਚਤ ਹੋਇਆ, ਤੂੰ ਗਲ ਦੇ ਵਿੱਚ ਇੱਕ ਕੱਪੜੇ ਦੀ ਝੋਲੀ ਬਣਾ ਕੇ ਤੇ ਤੂੰ ਮਾਣ ਕਰੇ ਜੀ ਮੈਂ ਸਭ ਕੁਝ ਸੰਸਾਰ ਦੇ ਵਿੱਚ ਤਿਆਗ ਦਿੱਤਾ ਤੇ ਇੱਥੋਂ ਤਿਆਗਿਆ ਕੁਝ ਵੀ ਨਹੀਂ ਗਿਆ, ਇਹ ਸਰੀਰ ਵੀ ਤਾਂ ਇੱਕ ਕੇਵਲ ਹੱਡੀਆਂ ਦਾ ਰਕਤ ਪਿੰਜ ਦਾ ਗਾਰਾ ਹੈ ਤੇ ਪਰਮੇਸ਼ਵਰ ਨੇ ਜਿਸ ਦੀ ਆਪ ਸਿਰਜਣਾ ਕੀਤੀ ਹੈ।
ਜਪ ਨਾਥ ਦਿਨ ਰਹਿ ਨਾਈ,
ਉਸ ਪਰਮੇਸ਼ਵਰ ਨੂੰ ਦਿਨ ਰਾਤ ਅਰਾਧਨਾ ਕਰ, ਜਪਣਾ ਕਰ, ਜਿਸਨੇ ਸਾਰੇ ਸੰਸਾਰ ਦੇ ਜੀਵਾਂ ਨੂੰ ਨੱਥ ਪਾਈ ਹੋਈ ਹੈ, ਸਾਰੇ ਸੰਸਾਰ ਦਾ ਨਾਥ ਹੈ, ਮਾਲਕ ਹੈ, ਉਹ ਖੁਦਾ, ਉਹ ਪਰਮੇਸ਼ਵਰ, ਉਹ ਵਾਹਿਗੁਰੂ, ਗੋਡ, ਬੀਠਲ, ਮੁਰਾਰੀ, ਜਿੰਨੇ ਵੀ ਨਾਮ ਪਰਮੇਸ਼ਵਰ ਦੇ ਨੇ, ਇੱਥੇ ਨਾਥ ਲਫ਼ਜ਼ ਆਇਆ, ਜਿਹਨੇ ਸਾਰੇ ਜੀਵਾਂ ਦੇ ਨੱਕ ਵਿੱਚ ਨੱਥ ਪਾਈ ਹੋਈ ਹੈ, ਨਕੇਲ ਪਾਈ ਹੋਈ ਹੈ, ਨੱਕ ਨੱਥ, ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੋਏ।
ਤੇਰੀ ਖਿੰਥਾ ਦੋ ਦਿਹਾਈ,
ਤੂੰ ਜੋ ਗਲ ਦੇ ਵਿੱਚ ਇਹ ਖਿੰਥਾ ਪਾ ਲਈ, ਇਹ ਤਾਂ ਦੋ ਦਿਹਾੜਿਆਂ ਦੀ ਖੇਡ ਹੈ। ਪਰਮੇਸ਼ਵਰ ਆਦ ਅੰਤ ਇੱਕ ਹੈ, ਅਵਤਾਰਾ ਸੋਈ ਗੁਰੂ ਸਮਝੇ ਉਹ ਹਮਾਰਾ, ਜਦੋਂ ਦੀ ਸ੍ਰਿਸ਼ਟੀ ਸਾਜੀ ਹੈ ਪਤਾ ਨਹੀਂ ਉਹਨੇ ਕਿੰਨੇ ਹੀ ਸਰੀਰ ਪੈਦਾ ਕਰ ਦਿੱਤੇ ਨੇ। ਤੂੰ ਪਿੰਡੇ ਤੇ ਸਵਾਹ ਮਲ ਕੇ ਬਿਭੂਤ ਲਾ ਕੇ ਤੇ ਚੌਂਕੜਾ ਮਾਰ ਬੈਠ ਗਿਆ ਤੇ ਦੁਨੀਆਂ ਨੂੰ ਭੁਲੇਖਾ ਪਾ ਦਿੱਤਾ ਕਿ ਮੈਂ ਪਰਮੇਸ਼ਵਰ ਦੇ ਚਰਨਾਂ ਦਾ ਧਿਆਨ ਧਰ ਕੇ ਜੁੜ ਬੈਠਾ ਹਾਂ।
ਤੇਰੀ ਤੇਰੀ ਮੁੰਦਰਾ ਧਾਰੀ,
ਕੰਨਾਂ ਦੇ ਵਿੱਚ ਭਾਵੇਂ ਮੁੰਦਰਾ ਪਾ ਲਈ ਹਾਂ ਪਰ ਤੇਰੇ ਅੰਦਰੋਂ ਅਜੇ ਮੇਰ ਤੇਰ ਨਹੀਂ ਮੁੱਕਿਆ।
ਮੰਗਲ ਟੂਕਾ ਤ੍ਰਿਪਤ ਨਾ ਪਾਵੇ,
ਘਰ ਘਰ ਜਾ ਕੇ ਭਿਖਿਆ ਮੰਗਣ ਵਾਲੇ ਜੋਗੀ, ਇੱਕ ਟੁੱਕੜ ਦੇ ਕਰਕੇ ਤੂੰ ਥਾਂ ਥਾਂ ਦਾ ਮੰਗਤਾ ਬਣ ਗਿਆ ਤੇ ਆਖਣਾ ਮੈਂ ਗ੍ਰਸਤ ਤਿਆਗ ਦਿੱਤਾ, ਉਹਨਾਂ ਗ੍ਰਸਤੀਆਂ ਦੇ ਕੋਲੋਂ ਹੀ ਜਾ ਕੇ ਮੰਗਣ ਵਾਲਾ ਜਿਹੜਾ ਦਿਨ ਰਾਤ ਕੇਵਲ ਮੰਗਣ ਦੇ ਵਿੱਚ ਖੱਚਤ ਹੋਇਆ, ਉਸ ਦੀ ਕਦੇ ਤ੍ਰਿਪਤੀ ਨਹੀਂ ਹੋ ਸਕੀ।
ਨਾਥ ਛੋੜ ਜਾ ਚਾਹੇ ਲਾਜ ਨਾ ਆਵੇ,
ਉਹ ਪਰਮੇਸ਼ਵਰ ਦਿਆਲ ਜੋ ਸਰਬ ਘਟਾਂ ਨੂੰ ਦੇਵਣ ਵਾਲਾ, ਸਾਰੇ ਜੀਆਂ ਦੀ ਪ੍ਰਤਿਪਾਲਣਾ ਕਰਨ ਵਾਲਾ, ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋਈ ਤੂੰ ਕਦ ਕਾ, ਬ੍ਰਹਮਾ ਵਿਸ਼ਨ ਸਿਰੇ ਕੈ ਅਗਣਤ, ਤਿਨਕੋ ਮੋਹ ਭਇਆ ਮਨ ਮਦ ਕਾ, 84 ਲੱਖ ਜੀਵਨ ਉਪਾਈ, ਰਿਜ਼ਕ ਦੀਆ ਸਭੂ ਕੋ ਤਦ ਕਾ, ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਉਹ ਰਿਜ਼ਕ ਦਾਤਾ ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਵਾਰ ਬਿਨੀਮਨ ਗਾਰੈ, ਪਛ ਪਸ਼ੂ ਨਗ ਨਾਗ ਨਰਾ ਤਬ ਸਰਬ ਸਮੇਂ ਸਰਬ ਕੋ ਪ੍ਰਤਪਾਰੇ, ਉਹ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਪਰਮੇਸ਼ਵਰ, ਉਸ ਨੂੰ ਛੱਡ ਕੇ ਤੂੰ ਘਰ ਘਰ ਮੰਗਣ ਲੱਗ ਪਿਓ, ਤੇਰੀ ਤ੍ਰਿਪਤੀ ਨਹੀਂ ਹੋਈ, ਤੈਨੂੰ ਲਾਜ ਨਾ ਆਈ।
ਚੱਲ ਚਿਤ ਜੋਗੀ ਆਸਣ ਤੇਰਾ,
ਤੂੰ ਭਾਵੇਂ ਆਸਣ ਲਾ ਲਿਆ ਪਰ ਜਦੋਂ ਤੱਕ ਤੇਰਾ ਅੰਦਰ ਨਹੀਂ ਨਾ ਟਿਕਿਆ, ਜਦੋਂ ਤੱਕ ਤੇਰਾ ਮਨ ਪਰਮੇਸ਼ਵਰ ਦੇ ਚਰਨਾਂ ਵਿੱਚ ਨਹੀਂ ਜੁੜਿਆ, ਇਹ ਕੇਵਲ ਵਿਖਾਵਾ ਮਾਤਰ ਬਣ ਗਿਆ।
ਸਿੰਘੀ ਵਾਜੈ ਨਿਤ ਉਦਾਸੇਰਾ,
ਇਹ ਸ਼ਬਦ ਰੂਪੀ ਸਿੰਘੀ ਤਾਂ ਅੰਦਰ ਵਜਣੀ ਸੀ ਪਰ ਤੂੰ ਬਾਹਰ ਰੂਪੀ ਸਿੰਘੀ ਵਜਾ ਕੇ ਜਿਹੜਾ ਦੁਨੀਆਂ ਨੂੰ ਆਪਣੇ ਜੋਗੀ ਹੋਣ ਦਾ ਭਰਮ ਪੈਦਾ ਕੀਤਾ, ਦੁਨੀਆਂ ਦੇ ਵਿੱਚ ਇਹ ਕੇਵਲ ਪਖੰਡ ਮਾਤਰ ਹੈ ਜਦੋਂ ਤੱਕ ਤੇਰਾ ਅੰਦਰੋਂ ਮਨ ਪਰਮੇਸ਼ਵਰ ਦੇ ਚਰਨਾਂ ਵਿੱਚ ਨਹੀਂ ਜੁੜਿਆ।
ਗੁਰ ਗੋਰਖ ਕੀਤਾ ਬੂਝ ਨਾ ਪਾਈ,
ਜਿਹੜਾ ਆਪ ਪਰਮੇਸ਼ਵਰ ਜਿਹਨੇ ਇਸ ਸੰਸਾਰ ਦੇ ਵਿੱਚ ਕਈ ਗੋਰਖ ਪੈਦਾ ਕੀਤੇ ਨੇ, ਕਈ ਨਾਥ ਮਛੰਦਰ ਪੈਦਾ ਕੀਤੇ ਨੇ, ਕਈ ਦੇਵੀ ਦੇਵਤੇ ਉਸ ਦੇ ਪੈਦਾ ਹੋਏ ਸੰਸਾਰ ਦੇ ਵਿੱਚ ਵਿਚਰੇ, ਤੂੰ ਉਸ ਦੇ ਪੈਦਾ ਕੀਤੇ ਹੋਏ ਗੋਰਖ ਦੇ ਮਗਰ ਲੱਗ ਗਿਆ, ਪਰ ਅਸਲ ਗੋਰਖ ਜਿਹੜਾ ਆਪ ਪਰਮਾਤਮਾ ਹੈ ਤੇ ਤੈਨੂੰ ਉਸ ਦੀ ਸੋਝੀ ਨਹੀਂ ਹੋਈ। ਜਦੋਂ ਤੱਕ ਸੱਚ ਨੂੰ ਨਹੀਂ ਪਛਾਣੇਗਾ ਇਸ ਸੰਸਾਰ ਦੇ ਵਿੱਚ ਸਦਾ ਤੇਰਾ ਆਵਾਗਮਨ ਬਣਿਆ ਰਹੇਗਾ। ਪਰਮੇਸ਼ਵਰ ਪੂਰੇ ਦੀ ਜਿਸ ਤੇ ਬਖਸ਼ਿਸ਼ ਵਰਤ ਗਈ, ਜਿਸ ਤੇ ਉਹ ਕਿਰਪਾਲ ਹੋ ਗਿਆ, ਜਿਸ ਤੇ ਉਸਨੂੰ ਦਇਆ ਆ ਗਈ, ਸਾਡੀ ਉਸ ਪਰਮੇਸ਼ਵਰ ਵਾਹਿਗੁਰੂ ਗੋਪਾਲ ਦੇ ਚਰਨਾਂ ਵਿੱਚ ਅਰਦਾਸ ਹੈ, ਜੋਜੜੀ ਹੈ, ਮਿੰਨਤ ਹੈ। ਗੋਪਾਲ ਲਫ਼ਜ਼ ਕਿਉਂਕਿ ਪਰਮੇਸ਼ਵਰ ਦੇ ਜਿੰਨੇ ਵੀ ਨਾਮ ਨੇ ਇਹ ਸਾਰੇ ਉਹਦੇ ਗੁਣਵਾਚਕ ਨਾਮ ਨੇ, ਜਿਨ੍ਹਾਂ ਨੇ ਪਰਮੇਸ਼ਵਰ ਨੂੰ ਕਿਸੇ ਗੁਣ ਦੇ ਵਿੱਚ ਡਿੱਠਾ ਉਸੇ ਗੁਣ ਤੋਂ ਨਾਂ ਪੁਕਾਰਿਆ। ਗੋਪਾਲ ਦੇ ਨੂੰ ਸੰਧੀ ਵਿਛੇਦ ਕਰੀਏ ਨਾ, ਗੋ ਕਹਿੰਦੇ ਨੇ ਧਰਤੀ, ਪਾਲ ਕਹਿੰਦੇ ਨੇ ਪਾਲਣਾ ਕਰਨ ਵਾਲਾ, ਧਰਤੀ ਦੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ ਗੋਪਾਲ। ਬਾਣੀ ਵਿੱਚ ਕਈ ਥਾਵਾਂ ਤੇ ਲਫ਼ਜ਼ ਆਉਂਦਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਸੇ ਤਰ੍ਹਾਂ ਇੱਕ ਨਾਮ ਆਉਂਦਾ ਜਗਦੀਸ਼, ਜਗ ਮਤਲਬ ਹੈ ਸੰਸਾਰ ਤੇ ਦੀਸ਼ ਮਤਲਬ ਪਾਲਣਾ ਕਰਨ ਵਾਲਾ, ਸੰਸਾਰ ਦੇ ਸਮੁੱਚੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ ਜਗਦੀਸ਼। ਪਰਮੇਸ਼ਵਰ ਦੇ ਜਿੰਨੇ ਵੀ ਨਾਮ ਨੇ, ਅੰਗਰੇਜ਼ਾਂ ਨੇ ਗੋਡ ਕਹਿ ਕੇ ਪੁਕਾਰਿਆ, ਜੀ ਤੋਂ ਜਨਰੇਟਰ ਪੈਦਾ ਕਰਨ ਵਾਲਾ, ਓ ਫੋਰ ਓਪਰੇਟਰ ਪਾਲਣਾ ਕਰਨ ਵਾਲਾ, ਡੀ ਫੋਰ ਡਿਸਟਰੋਇਰ ਨਾਸ਼ ਕਰਨ ਵਾਲਾ, ਇਹ ਪਰਮਾਤਮਾ ਦੇ ਤਿੰਨ ਗੁਣ। ਇਸੇ ਤਰ੍ਹਾਂ ਸਾਡੇ ਮੁਸਲਮਾਨ ਵੀਰ ਆਖਦੇ ਨੇ ਖੁਦਾ, ਜੋ ਖੁਦ ਤੋਂ ਪੈਦਾ ਹੋਇਆ, ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ, ਜਿਹੜਾ ਖੁਦ ਤੋਂ ਪੈਦਾ ਹੋਇਆ ਉਹ ਖੁਦਾ। ਰੱਬ ਦੇ ਜਿੰਨੇ ਵੀ ਨਾਮ ਨੇ, ਸਾਡੇ ਹਿੰਦੂ ਵੀਰ ਕਹਿੰਦੇ ਨੇ ਭਗਵਾਨ, ਭੱਬੇ ਤੋਂ ਭੂਮੀ ਦੀ ਸਿਰਜਣਾ ਕਰਨ ਵਾਲਾ, ਗੱਗੇ ਤੋਂ ਗਗਨ ਮੰਡਲ ਦੀ ਸਿਰਜਣਾ ਕਰਨ ਵਾਲਾ, ਵਾਹਵੇ ਤੋਂ ਵਾਯੂ ਮੰਡਲ। ਆ ਜਿੰਨੇ ਵੀ ਅਸੀਂ ਗੈਸਿਸ ਨੇ, ਅਸੀਂ ਆਕਸੀਜਨ ਨੂੰ ਅੰਦਰ ਗ੍ਰਹਿਣ ਕਰਦੇ ਹਾਂ, ਕਾਰਬਨ ਡਾਈਆਕਸਾਈਡ ਨੂੰ ਅਸੀਂ ਤਿਆਗਦੇ ਹਾਂ, ਇਹ ਸਭ ਜਿਹੜੇ ਨੇ ਜਿਹਨੇ ਵਾਯੂ ਮੰਡਲ ਪੈਦਾ ਕੀਤਾ, ਭਿੰਨ ਭਿੰਨ ਤਰ੍ਹਾਂ ਦੀਆਂ ਜਿਹੜੀਆਂ ਗੈਸਿਸ ਨੇ ਉਹ ਸੰਸਾਰ ਦੇ ਵਿੱਚ, ਕਿਉਂਕਿ ਆਕਸੀਜਨ ਸਾਡੇ ਜੀਵਨ ਦਾ ਇੱਕ ਆਧਾਰ ਹੈ। ਜੇ ਆਕਸੀਜਨ ਮੁੱਕ ਜਾਵੇ, ਮਾਫ਼ ਕਰਨਾ, ਪ੍ਰਸ਼ਾਦੇ ਤੋਂ ਬਿਨਾਂ ਬੰਦਾ ਕੁਝ ਦਿਨ ਜਿਉਂਦਾ ਰਹਿ ਸਕਦਾ, ਪਾਣੀ ਤੋਂ ਬਿਨਾਂ ਵੀ ਵਿਗਿਆਨੀ ਕਹਿੰਦੇ ਨੇ, ਸਾਇੰਟਿਸਟ ਕਹਿੰਦੇ ਨੇ, ਬੰਦਾ 72 ਘੰਟੇ ਜਿਉਂਦਾ ਰਹਿ ਸਕਦਾ, ਪਰ ਆਕਸੀਜਨ ਤੋਂ ਬਿਨਾਂ 5 ਮਿੰਟ ਵੀ ਜਿਉਂਦਾ ਨਹੀਂ ਰਹਿ ਸਕਦਾ। ਜਿਹਨੇ ਵਾਯੂ ਮੰਡਲ ਪੈਦਾ ਕੀਤਾ, ਭੱਬੇ ਤੋਂ ਭੂਮੀ ਦੀ ਸਿਰਜਣਾ ਕਰਨ ਵਾਲਾ, ਗੱਗੇ ਤੋਂ ਗਗਨ ਮੰਡਲ, ਵਵੇ ਤੋਂ ਵਾਯੂ ਮੰਡਲ, ਤੇ ਵਾ ਦੇ ਨਾਲ ਆ ਦੀ ਮਾਤਰਾ ਅਗਨੀ, ਅੱਗ, ਫਾਇਰ, ਅੱਗ ਪੈਦਾ ਕਰਨ ਵਾਲਾ, ਤੇ ਨੰਨੇ ਤੋਂ ਨੀਰ, ਪਾਣੀ, ਜਲ, ਵਾਟਰ, ਇਹ 5 ਤੱਤਾਂ ਤੋਂ ਮਨੁੱਖ ਬਣਿਆ। ਇਹ ਸਮੁੱਚੀ ਸ੍ਰਿਸ਼ਟੀ 5 ਤੱਤਾਂ ਤੋਂ ਬਣੀ ਹੈ, ਪਰ ਜਿਸਨੇ ਇਹ 5 ਤੱਤ ਪੈਦਾ ਕੀਤੇ ਨੇ ਉਹ ਹੈ ਭਗਵਾਨ। ਇਸੇ ਕਰਕੇ ਗੁਰਬਾਣੀ ਦੇ ਵਿੱਚ ਵੀ ਭਗਵਾਨ ਲਫ਼ਜ਼ ਕਈ ਥਾਵਾਂ ਤੇ ਆਉਂਦਾ ਜੀ। ਭਗਤ ਪਿਆਰਿਆਂ ਦੀ ਕੋਈ ਵੱਖਰੀ ਪੋਸ਼ਾਕ ਨਹੀਂ ਹੁੰਦੀ, ਕਿਉਂਕਿ ਬਾਬੇ ਨੇ ਸਾਨੂੰ ਇੱਕ ਨਿਸ਼ਚਿਤ ਪੋਸ਼ਾਕ ਦੇ ਵਿੱਚ, ਜਿਵੇਂ ਜੋਗੀ ਇੱਕ ਨਿਸ਼ਚਿਤ ਪੋਸ਼ਾਕ ਪਹਿਨਦੇ ਨੇ, ਜਿਹੜੇ ਸਾਡੇ ਮੁਸਲਮਾਨ ਵੀਰ ਹੱਜ ਦੀ ਯਾਤਰਾ ਤੇ ਜਾਂਦੇ ਨੇ ਉਹਨਾਂ ਦੀ ਪੋਸ਼ਾਕ ਨਿਸ਼ਚਿਤ ਹੈ, ਉਹ ਆਪਣੀ ਮਰਜ਼ੀ ਦੀ ਪੋਸ਼ਾਕ ਨਹੀਂ ਪਾ ਸਕਦੇ, ਜੋ ਨਿਸ਼ਚਿਤ ਹੈ ਉਹ ਹੀ ਪਾਈ ਜਾਂਦੀ। ਸਾਨੂੰ ਮਾਲਕ ਨੇ ਖੁੱਲੀ ਖੇਡ ਵਰਤਾਈ ਹੈ, ਜੇ ਕੋਈ ਕੁੜਤੇ ਪਜਾਮੇ ਵਿੱਚ ਹੈ, ਜੇ ਕੋਈ ਬਾਣੇ ਵਿੱਚ ਹੈ, ਜੇ ਕੋਈ ਪੈਂਟ ਸ਼ਰਟ ਦੇ ਵਿੱਚ ਹੈ, ਅੰਦਰੋਂ ਨਾਮ ਵਿੱਚ ਰਚਿਆ ਹੋਵੇ, ਕਿਉਂਕਿ ਬਾਬਾ ਜੀ ਫਰਮਾਉਂਦੇ ਨੇ ਨਾਮੈ ਖਿੰਥਾ ਨਾਮੈ ਬਸਤਰ, ਭਗਤ ਪਿਆਰਿਆਂ ਦਾ ਚੋਲਾ ਉਸਦਾ ਨਾਮ ਹੈ। ਜੇ ਨਾਮ ਜਪਦਾ ਪਰਮੇਸ਼ਵਰ ਦਾ ਤੇ ਨਾਮ ਦਾ ਚੋਲਾ ਪਹਿਨੇ, ਨਾਮ ਦੇ ਬਸਤਰ ਪਹਿਨੇ। ਬਾਬਾ ਜੀ ਬਾਰ ਬਾਰ ਸਮਝਾਉਂਦੇ ਨੇ ਇੱਥੇ ਤੱਕ ਕਿ ਭਗਤ ਪਿਆਰਿਆਂ ਦੇ ਪਹਿਨਣੇ ਨੂੰ ਤੇ ਖਾਣ ਨੂੰ ਵੀ ਬਾਣੀ ਨੇ ਅੰਮ੍ਰਿਤ ਕਹਿ ਕੇ ਪੁਕਾਰਿਆ। ਜਿਹਦੇ ਵਿੱਚ ਅੰਮ੍ਰਿਤ ਨਾਮ ਟਿਕ ਗਿਆ ਨਾ, ਜਿਸ ਹਿਰਦੇ ਦੇ ਵਿੱਚ ਪਰਮੇਸ਼ਵਰ ਦਾ ਨਾਮ ਸਦ ਜਾਗਣਤਾ ਹੈ, ਸਦਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਗੁਰੂ ਛੋਇਆ ਗੁਰਸਿੱਖ ਪਿਆਰਾ, ਉਸ ਦਾ ਨਾਮ ਹੀ ਬਸਤਰ ਹੈ ਤੇ ਨਾਮ ਹੀ ਉਸ ਦੀ ਝੋਲੀ ਹੈ। ਐਸਾ ਜੋਗੀ ਜੋ ਪਰਮੇਸ਼ਵਰ ਦੇ ਨਾਮ ਵਿੱਚ ਟਿਕਿਆ ਹੋਇਆ ਹੈ ਉਹ ਸਦਾ ਇਸ ਸੰਸਾਰ ਤੇ ਜਿਉਂਦਾ ਰਹਿੰਦਾ ਹੈ। ਇੱਥੇ ਸਰੀਰਕ ਮੌਤ ਦੀ ਗੱਲ ਨਹੀਂ, ਆਤਮਕ ਤੌਰ ਤੇ ਉਹ ਸਦਾ ਜਿਉਂਦਾ ਹੈ। ਹੁਣ ਭਗਤ ਧਰੂ, ਭਗਤ ਪ੍ਰਹਿਲਾਦ ਆਦਿਕ ਐਸੇ ਕਈ ਭਗਤ ਸਰੀਰਕ ਤੌਰ ਤੇ ਭਾਵੇਂ ਇਸ ਜਗਤ ਤੋਂ ਚਲੇ ਗਏ ਨੇ, ਪਰ ਉਹ ਸਦਾ ਜੀਵੰਤ ਨੇ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਟਿਕਿਆ
ਹੋਇਆ।
ਉਸ ਰੱਬ ਦਾ ਸੋਹਣੇ ਦਾ ਨਾਮ ਦਿਨ ਰਾਤ ਜਪਣਾ ਕਰ।
ਹੁਣ ਪਾਇਆ ਗੁਰੂ ਗੋਸਾਈ ਰਹਾਉ ਦੂਜਾ।
ਇਸ ਪਾਵਨ ਸ਼ਬਦ ਦੇ ਦੂਜੇ ਰਹਾਉ ਦੇ ਵਿੱਚ ਸ਼ਬਦ ਦੀ ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਫਰਮਾਉਂਦੇ ਨੇ, ਇਸ ਤਰ੍ਹਾਂ ਸ਼ਬਦ ਦੇ ਲੜ ਲੱਗਿਆ, ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਮਤ ਦੇ ਲੜ ਲੱਗਿਆ ਉਸ ਪਰਮੇਸ਼ਵਰ ਦੀ ਪ੍ਰਾਪਤੀ ਸੰਭਵ ਹੋ ਸਕਦੀ ਹੈ। ਆਓ ਇਹ ਪੰਕਤੀ ਪੜ੍ਹ ਕੇ ਫਿਰ ਸਮਾਪਤੀ ਕਰਦੇ ਹਾਂ। ਬਹੁਤ ਸ਼ੁਕਰਾਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੇ, ਜਿਨ੍ਹਾਂ ਨੇ ਦਾਸ ਗਰੀਬ ਨੂੰ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਾਏ ਨੇ ਜੀ। ਆਓ ਇਹ ਪੰਕਤੀ ਪੜ੍ਹ ਕੇ ਫਿਰ ਫਤਿਹ ਬੁਲਾਉਂਦੇ ਹਾਂ ਜੀ।
ਜਪਿਆ ਨਾਥ